નમસ્કાર, એ આકાશવાણીએ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਚੋਣ ਕਮਿਸ਼ਨ ਨੇ ਕਿਹਾ ਕਿ ਪੱਛਮੀ ਬੰਗਾਲ ਤੇ ਤਮਿਲਨਾਡੂ ਵਿਚ ਵੀਰਵਾਰ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਲਈ ਕਿਸੇ ਵੀ ਕੇਂਦਰ ਤੇ ਮੁੜ ਤੋਂ ਮਤਦਾਨ ਦੀ ਸਿਫਾਰਿਸ਼ ਨਹੀਂ ਕੀਤੀ ਗਈ ਏ। ਕੇਂਦਰ ਸਰਕਾਰ ਨੇ ਬੇਮੌਸਮੀ ਮੀਂਹ ਤੋਂ ਪ੍ਰਭਾਵਿਤ ਕਿਸਾਨਾਂ ਦੀ ਸਹਾਇਤਾ ਲਈ ਘੱਟੋ ਘੱਟ ਸਮਰਥਨ ਮੁੱਲ ਤੇ ਕਣਕ ਖਰੀਦ ਦਾ ਟੀਚਾ ਵਧਾਇਆ ਏ। ਭਾਰਤੀ ਰਿਜ਼ਰਵ ਬੈਂਕ ਨੇ ਪੇਟੀਐਮ ਪੇਮੈਂਟਸ ਬੈਂਕ ਲਿਮਿਟਡ ਨੂੰ ਜਾਰੀ ਕੀਤਾ ਗਿਆ ਬੈਂਕਿੰਗ ਲਾਇਸੈਂਸ ਰੱਦ ਕਰ ਦਿੱਤਾ ਹੈ। ਅਮਰੀਕਾ ਵਿਚ ਟਰੰਪ ਪ੍ਰਸ਼ਾਸਨ ਨੇ ਇਕ ਵੱਡੀ ਚੀਨ ਅਧਾਰਿਤ ਤੇਲ ਰਿਫਾਇਨਰੀ ਤੇ ਈਰਾਨੀ ਤੇਲ ਦੀ ਢੋਆ ਢੁਆਈ ਵਿਚ ਸ਼ਾਮਿਲ ਕਰੀਬ 40 ਸ਼ਿਪਿੰਗ ਕੰਪਨੀਆਂ ਤੇ ਟੈਂਕਰਾਂ ਤੇ ਆਰਥਿਕ ਪਾਬੰਦੀਆਂ ਲਾਈਆਂ ਨੇ ਤੇ ਔਰਤਾਂ ਦੇ 2020 ਕ੍ਰਿਕਟ ਵਿਚ ਅੱਜ ਭਾਰਤ ਤੇ ਦੱਖਣੀ ਅਫਰੀਕਾ ਦਰਮਿਆਨ ਚੌਥਾ ਮੈਚ ਜੋਹਾਨਸਬਰਗ ਦੇ ਵਾਂਡਰ ਸਟੇਡੀਅਮ ਵਿਖੇ ਖੇਡਿਆ ਜਾਏਗਾ। ਚੋਣ ਕਮਿਸ਼ਨ ਨੇ ਕਿਹਾ ਕਿ ਪੱਛਮੀ ਬੰਗਾਲ ਤੇ ਤਮਿਲਨਾਡੂ ਵਿਚ ਵੀਰਵਾਰ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਚੋਂ ਕਿਸੇ ਵੀ ਕੇਂਦਰ ਤੇ ਮੁੜ ਮਤਦਾਨ ਦੀ ਸਿਫਾਰਿਸ਼ ਨਹੀਂ ਕੀਤੀ ਗਈ ਏ। ਇਸ ਨੇ ਕਿਹਾ ਕਿ ਪੱਛਮੀ ਬੰਗਾਲ ਦੇ 44,376 ਵੋਟ ਕੇਂਦਰਾਂ ਜਿੱਥੇ ਵੀਰਵਾਰ ਨੂੰ ਪਹਿਲੇ ਗੇੜ ਦੌਰਾਨ ਵੋਟਿੰਗ ਹੋਈ ਸੀ ਵਿਚੋਂ ਕਿਸੇ ਵਿਚ ਵੀ ਦੁਬਾਰਾ ਵੋਟਿੰਗ ਪਾਉਣ ਦੀ ਸਿਫਾਰਿਸ਼ ਨਹੀਂ ਕੀਤੀ ਗਈ ਏ ਕਿਉਂਕਿ ਇਹ ਵੱਡੇ ਪੱਧਰ ਤੇ ਸ਼ਾਂਤੀਪੂਰਨ ਤੌਰ ਤੇ ਹੋਈ ਏ। ਕਮਿਸ਼ਨ ਮੁਤਾਬਕ ਵੋਟਿੰਗ ਪ੍ਰਕਿਰਿਆ ਬਿਨਾਂ ਕਿਸੇ ਵੱਡੀ ਰੁਕਾਵਟ ਦੇ ਪੂਰੀ ਹੋ ਗਈ। ਇਸ ਨੇ ਇਹ ਵੀ ਕਿਹਾ ਕਿ ਕਿਸੇ ਫੈਸਲੇ ਤੇ ਪਹੁੰਚਣ ਤੋਂ ਪਹਿਲਾਂ ਨਿਰੀਖਕਾਂ ਤੋਂ ਜਾਣਕਾਰੀ ਅਤੇ ਫੀਲਡ ਰਿਪੋਰਟਾਂ ਸਮੇਤ ਮਿਆਰੀ ਜਾਂਚ ਵਿਧੀਆਂ ਦੀ ਧਿਆਨ ਨਾਲ ਸਮੀਖਿਆ ਕੀਤੀ ਗਈ। ਰਾਜ ਵਿਚ ਵੋਟਿੰਗ ਦੇ ਪਹਿਲੇ ਗੇੜ ਵਿਚ 16 ਜ਼ਿਲ੍ਹਿਆਂ ਦੇ 152 ਹਲਕਿਆਂ ਨੂੰ ਕਵਰ ਕੀਤਾ ਗਿਆ ਜਿਸ ਵਿਚ ਸੁਤੰਤਰ ਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਲਈ ਕੇਂਦਰੀ ਬਲਾਂ ਤੇ ਮਾਈਕਰੋ ਆਬਜ਼ਰਵਰਾਂ ਦੀ ਤੈਨਾਤੀ ਦਰਮਿਆਨ ਰਿਕਾਰਡ 92.72% ਫੀਸਦੀ ਵੋਟਰ ਮਤਦਾਨ ਦਰਜ ਹੋਇਆ। ਰਾਜ ਵਿਚ ਵੋਟਿੰਗ ਦਾ ਦੂਜਾ ਗੇੜ 29 ਅਪ੍ਰੈਲ ਨੂੰ ਹੋਏਗਾ। ਚੋਣ ਕਮਿਸ਼ਨ ਨੇ ਇਹ ਵੀ ਕਿਹਾ ਕਿ ਤਮਿਲਨਾਡੂ ਦੇ ਸਾਰੇ 75,064 ਪੋਲਿੰਗ ਸਟੇਸ਼ਨਾਂ ਤੇ ਵੋਟਿੰਗ ਸ਼ਾਂਤੀਪੂਰਨ ਰਹੀ ਏ, ਇਸ ਲਈ ਇੱਥੇ ਵੀ ਦੁਬਾਰਾ ਵੋਟਿੰਗ ਦਾ ਕੋਈ ਕਾਰਨ ਨਹੀਂ ਏ। ਰਾਜ ਦੀਆਂ 234 ਵਿਧਾਨ ਸਭਾ ਸੀਟਾਂ ਲਈ 85% ਤੋਂ ਵੱਧ ਮਤਦਾਨ ਹੋਇਆ। ਚੋਣ ਕਮਿਸ਼ਨ ਦੀ ਜਾਗਰੂਕਤਾ ਮੁਹਿੰਮ ਤੇ 14 ਲੱਖ ਨਵੇਂ ਵੋਟਰਾਂ ਕਾਰਨ ਮਤਦਾਨ ਇਸ ਵਾਰ ਜ਼ਿਆਦਾ ਰਿਹਾ। ਭੂਟਾਨ, ਮਿਸਰ, ਮੌਰੀਸ਼ਸ ਅਤੇ ਮੋਲਡੋਵਾ ਦੇ ਪ੍ਰਤੀਨਿਧੀਆਂ ਨੇ ਵੋਟ ਕੇਂਦਰਾਂ ਦਾ ਦੌਰਾ ਕੀਤਾ ਤੇ ਚੋਣਾਂ ਕਰਾਏ ਜਾਣ ਦੇ ਪ੍ਰਬੰਧ ਦੀ ਤਾਰੀਫ਼ ਕੀਤੀ। ਮੌਰੀਸ਼ਸ ਦੇ ਹਾਈ ਕਮਿਸ਼ਨਰ ਨੇ ਕਿਹਾ ਕਿ ਭਾਰਤ ਲੋਕਤੰਤਰ ਦੀ ਰਾਹ ਤੇ ਚਲਦੇ ਹੋਏ ਦੁਨੀਆਂ ਨੂੰ ਆਪਣੇ ਚੋਣ ਢੰਗ ਤਰੀਕਿਆਂ ਤੇ ਤਜਰਬਿਆਂ ਬਾਰੇ ਸਿਖਾ ਰਿਹਾ ਹੈ। ਪੱਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਦੇ ਦੂਜੇ ਤੇ ਆਖਰੀ ਗੇੜ ਲਈ ਪ੍ਰਚਾਰ ਤੇਜ਼ ਹੋ ਗਿਐ ਤੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਸੀਨੀਅਰ ਨੇਤਾਵਾਂ ਨੇ ਵੋਟਾਂ ਤੋਂ ਪਹਿਲਾਂ ਆਖਰੀ ਦਿਨਾਂ ਵਿਚ ਰੈਲੀਆਂ ਤੇ ਰੋਡ ਸ਼ੋਅ ਕਰ ਰਹੇ ਨੇ। ਦੂਜੇ ਗੇੜ ਲਈ ਵੋਟਿੰਗ ਇਸ ਮਹੀਨੇ ਦੀ 29 ਤਰੀਕ ਨੂੰ ਹੋਏਗੀ। ਸੀਨੀਅਰ ਭਾਜਪਾ ਨੇਤਾ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਪੂਰਬਾ ਬਰਧਮਾਨ ਦੇ ਜਮਾਲਪੁਰ ਵਿਚ, ਸਲੀਮਾਬਾਦ, ਤਰੁਣ ਸਿੰਘ ਮੈਦਾਨ ਤੇ ਹਾਵੜਾ ਤੇ ਸ਼ਿਆਮਪੁਰ ਵਿਖੇ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਨਗੇ। ਉਹ ਹਾਵੜਾ ਵਿਚ ਇਕ ਰੋਡ ਸ਼ੋਅ ਵੀ ਹਿੱਸਾ ਲੈਣਗੇ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਰਾਜ ਵਿਚ ਚੋਣ ਰੈਲੀ ਕਰਨਗੇ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜੇ ਪੀ ਨੱਡਾ ਪੂਰਬਾ ਵਰਧਮਾਨ ਦੇ ਬਾਜੇ ਪ੍ਰਾਤਪੁਰ ਵਿਖੇ ਵਿਜੇ ਸੰਕਲਪ ਯਾਤਰਾ ਦੀ ਅਗਵਾਈ ਕਰਨਗੇ। ਦੂਜੇ ਪਾਸੇ ਕਾਂਗਰਸ ਨੇਤਾ ਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅੱਜ ਹੁਗਲੀ ਦੇ ਸ਼੍ਰੀਰਾਮਪੁਰ, ਕੋਲਕਾਤਾ ਦੇ ਸ਼ਹੀਦ ਮੀਨਾਰ ਤੇ ਮੀਡੀਆ ਬਰੂਸ ਵਿਚ ਰੈਲੀਆਂ ਕਰਨਗੇ। ਕੇਂਦਰ ਸਰਕਾਰ ਨੇ ਮੌਜੂਦਾ ਰੁੱਤ ਲਈ ਘੱਟੋ ਘੱਟ ਸਮਰਥਨ ਮੁੱਲ MSP ਤੇ ਕਣਕ ਖਰੀਦ ਦੇ ਟੀਚੇ ਨੂੰ 15% ਵਧਾ ਕੇ 3,45,00,000 ਟਨ ਕਰ ਦਿੱਤਾ ਹੈ। ਖੁਰਾਕ ਸਕੱਤਰ ਸੰਜੀਵ ਚੋਪੜਾ ਨੇ ਕਿਹਾ ਕਿ ਇਸ ਫੈਸਲੇ ਦਾ ਉਦੇਸ਼ ਉਨ੍ਹਾਂ ਕਿਸਾਨਾਂ ਦੀ ਸਹਾਇਤਾ ਕਰਨਾ ਹੈ ਜਿਨ੍ਹਾਂ ਦੀਆਂ ਫਸਲਾਂ ਬੇਮੌਸਮੀ ਬਾਰਿਸ਼ ਕਾਰਨ ਨੁਕਸਾਨੀਆਂ ਗਈਆਂ ਨੇ। ਕੱਲ੍ਹ ਨਵੀਂ ਦਿੱਲੀ ਵਿਚ ਰੋਲਰ ਫਲੋਰ ਮਿਲਰਸ ਫੈਡਰੇਸ਼ਨ ਆਫ ਇੰਡੀਆ ਦੇ ਸਾਲਾਨਾ ਕਣਕ ਸਰਵੇਖਣ ਨੂੰ ਜਾਰੀ ਕਰਨ ਲਈ ਇਕ ਸਮਾਗਮ ਵਿਚ ਬੋਲਦਿਆਂ ਸ੍ਰੀ ਚੋਪੜਾ ਨੇ ਕਿਹਾ ਕਿ ਰਾਜਵਾਰ ਖਰੀਦ ਟੀਚਿਆਂ ਨੂੰ ਵੀ ਸੋਧਿਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਮੱਧ ਪ੍ਰਦੇਸ਼ ਤੋਂ ਖਰੀਦ ਹੁਣ 1 ਕਰੋੜ ਟਨ, ਉੱਤਰ ਪ੍ਰਦੇਸ਼ ਤੋਂ 2.5 ਕਰੋੜ ਟਨ, ਰਾਜਸਥਾਨ ਤੋਂ 23,50,000 ਟਨ ਅਤੇ ਉੱਤਰਾਖੰਡ ਤੋਂ 5,000 ਟਨ ਕਣਕ ਦੀ ਖਰੀਦ ਹੋਣ ਦੀ ਸੰਭਾਵਨਾ ਹੈ। ਖੁਰਾਕ ਸਕੱਤਰ ਨੇ ਕਿਹਾ ਕਿ ਪੰਜਾਬ, ਹਰਿਆਣਾ, ਮੱਧ ਪ੍ਰਦੇਸ਼ ਤੇ ਰਾਜਸਥਾਨ ਸਮੇਤ ਪ੍ਰਮੁੱਖ ਉਤਪਾਦਕ ਰਾਜਾਂ ਵਿਚ ਕਣਕ ਖਰੀਦ ਗੁਣਵੱਤਾ ਨਿਯਮਾਂ ਵਿਚ ਢਿੱਲ ਦਿੱਤੀ ਗਈ ਹੈ ਤਾਂ ਜੋ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਅਤੇ ਬੇਮੌਸਮੀ ਬਾਰਿਸ਼ ਤੋਂ ਪ੍ਰਭਾਵਿਤ ਕਿਸਾਨਾਂ ਤੋਂ ਵੱਧ ਖਰੀਦ ਕੀਤੀ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਨਾਲ ਖਰੀਦ 2026-27 ਚ ਕਣਕ ਦੇ ਸ਼ੁਰੂਆਤੀ ਭੰਡਾਰ ਵਿਚ ਕਰੀਬ 2,20,00,000 ਟਨ ਦਾ ਵਾਧਾ ਹੋਏਗਾ, ਜਿਸ ਨਾਲ ਦੇਸ਼ ਚ ਕਣਕ ਦੀ ਕੁਲ ਉਪਲਬਧਤਾ ਕਰੀਬ 5,65,00,000 ਟਨ ਹੋਏਗੀ। ਰਸਾਇਣ ਤੇ ਖਾਦ ਮੰਤਰਾਲੇ ਨੇ ਕਿਹਾ ਕਿ ਸਰਕਾਰ ਦੇ ਸਰਗਰਮ ਯਤਨਾਂ ਕਾਰਨ ਦੇਸ਼ ਵਿਚ ਸਾਰੀਆਂ ਖਾਦਾਂ ਦੀ ਉਪਲਬਧਤਾ ਸਥਿਰ ਅਤੇ ਢੁਕਵੀਂ ਤੇ ਲੋੜ ਤੋਂ ਵੱਧ ਏ। ਮੰਤਰਾਲੇ ਮੁਤਾਬਕ ਖਾਦ ਦੀ ਘਾਟ ਬਾਰੇ ਹਾਲੀਆ ਦਾਅਵੇ ਤੱਥਾਂ ਤੇ ਆਧਾਰਿਤ ਨਹੀਂ ਨੇ। ਇਸ ਸਾਲ ਅਕਤੂਬਰ 2025 ਤੋਂ ਮਾਰਚ ਤੱਕ ਹਾੜੀ ਰੁੱਤ ਦੇ ਅੰਕੜਿਆਂ ਮੁਤਾਬਕ ਯੂਰੀਆ ਦੀ ਉਪਲਬਧਤਾ 257.5 ਲੱਖ ਟਨ ਮੀਟ੍ਰਿਕ ਟਨ ਸੀ, ਜਦੋਂ ਕਿ ਲੋੜ 196.06 ਲੱਖ ਮੀਟ੍ਰਿਕ ਟਨ ਸੀ। ਇਸ ਦੌਰਾਨ ਡੀਏਪੀ ਦੀ ਉਪਲਬਧਤਾ 75.40 ਲੱਖ ਮੀਟ੍ਰਿਕ ਟਨ ਸੀ, ਜਦੋਂ ਕਿ ਲੋੜ 53.43 ਲੱਖ ਮੀਟ੍ਰਿਕ ਟਨ ਸੀ। ਮੌਜੂਦਾ ਮਾਲੀ ਸਾਲ ਵਿਚ ਪਹਿਲੀ ਤੋਂ 23 ਅਪ੍ਰੈਲ ਤੱਕ ਯੂਰੀਆ ਦੀ ਉਪਲਬਧਤਾ 69.33 ਲੱਖ ਮੀਟ੍ਰਿਕ ਟਨ ਸੀ, ਜਦੋਂ ਕਿ ਲੋੜ 18.17 ਲੱਖ ਮੀਟ੍ਰਿਕ ਟਨ ਸੀ ਤੇ ਡੀਏਪੀ ਦੀ ਉਪਲਬਧਤਾ 22.78 ਲੱਖ ਮੀਟ੍ਰਿਕ ਟਨ ਸੀ, ਜਦੋਂ ਕਿ ਲੋੜ 5.90 ਲੱਖ ਮੀਟ੍ਰਿਕ ਟਨ ਸੀ। ਰਸਾਇਣ ਤੇ ਖਾਦ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਇਸ ਇਲਜ਼ਾਮ ਨੂੰ ਰੱਦ ਕਰ ਦਿੱਤੈ ਕਿ ਦੇਸ਼ ਵਿਚ ਖਾਦ ਦੀ ਘਾਟ ਏ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਨੱਡਾ ਨੇ ਕਿਹਾ ਕਿ ਸ੍ਰੀ ਖੜਗੇ ਦਾ ਬਿਆਨ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਇਕ ਸਿਆਸੀ ਕੋਸ਼ਿਸ਼ ਏ ਤੇ ਨਾਲ ਹੀ ਕਿਹਾ ਹੈ ਕਿ ਕੇਂਦਰ ਸਰਕਾਰ ਹਮੇਸ਼ਾ ਉਨ੍ਹਾਂ ਦੇ ਨਾਲ ਮਜ਼ਬੂਤੀ ਨਾਲ ਖੜੀ ਰਹੀ ਏ ਤੇ ਦੇਸ਼ ਵਿਚ ਖਾਦਾਂ ਦੀ ਉਪਲਬਧਤਾ ਲਗਾਤਾਰ ਲੋੜੀਂਦੀ ਮਾਤਰਾ ਤੋਂ ਵੱਧ ਰਹੀ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ, ਸਾਡਾ @EIRNJalandhar। ਭਾਰਤੀ ਰਿਜ਼ਰਵ ਬੈਂਕ ਨੇ ਪੇਟੀਐਮ ਪੇਮੈਂਟਸ ਬੈਂਕ ਦਾ ਬੈਂਕਿੰਗ ਲਾਇਸੈਂਸ ਰੱਦ ਕਰ ਦਿੱਤਾ ਹੈ। ਇਕ ਬਿਆਨ ਵਿਚ RBI ਨੇ ਕਿਹਾ ਕਿ ਬੈਂਕ ਨੂੰ ਤੁਰੰਤ ਪ੍ਰਭਾਵ ਤੋਂ ਕੋਈ ਵੀ ਕਾਰੋਬਾਰ ਕਰਨ ਦੀ ਮਨਾਹੀ ਏ। ਹਾਲਾਂਕਿ RBI ਨੇ ਸਪਸ਼ਟ ਕੀਤਾ ਕਿ ਪੇਟੀਐਮ ਪੇਮੈਂਟਸ ਬੈਂਕ ਕੋਲ ਆਪਣੇ ਕੰਮਕਾਜ ਨੂੰ ਬੰਦ ਕਰਨ ਤੇ ਆਪਣੀ ਪੂਰੀ ਜਮਾ ਦੇਣਦਾਰੀ ਦਾ ਭੁਗਤਾਨ ਕਰਨ ਲਈ ਕਾਫ਼ੀ ਰਕਮ ਏ। RBI ਨੇ ਇਹ ਵੀ ਦਸਿਆ ਕਿ ਇਹ ਕਾਰਵਾਈ ਮਾਰਚ 2022 ਦੇ ਇਸ ਦੇ ਆਦੇਸ਼ਾਂ ਮੁਤਾਬਕ ਏ, ਜਿਸ ਵਿਚ ਬੈਂਕ ਨੂੰ ਨਵੇਂ ਗਾਹਕਾਂ ਨੂੰ ਜੋੜਨ ਤੋਂ ਰੋਕਣ ਦਾ ਨਿਰਦੇਸ਼ ਦਿੱਤਾ ਗਿਆ ਸੀ, ਜਿਸ ਤੋਂ ਬਾਅਦ 2024 ਦੇ ਸ਼ੁਰੂ ਵਿਚ ਵਾਧੂ ਵਪਾਰਕ ਪਾਬੰਦੀਆਂ ਲਾਈਆਂ ਗਈਆਂ ਸਨ, ਜਿਸ ਨਾਲ ਮੌਜੂਦਾ ਗਾਹਕ ਖਾਤਿਆਂ ਤੇ ਪ੍ਰੀਪੇਡ ਮਾਧਿਅਮਾਂ ਵਿਚ ਹੋਰ ਜਮ੍ਹਾਂ ਕ੍ਰੈਡਿਟ ਤੇ ਟਾਪ ਅਪ ਦੀ ਆਗਿਆ ਨਹੀਂ ਸੀ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਅੱਜ ਜੈਪੁਰ ਵਿਖੇ ਰਾਜਸਥਾਨ ਯੂਨੀਵਰਸਿਟੀ ਦੇ 35ਵੇਂ ਕਨਵੋਕੇਸ਼ਨ ਵਿਚ ਸ਼ਾਮਲ ਹੋਣਗੇ। ਉਹ ਜੈਪੁਰ ਵਿਚ ਭਗਵਾਨ ਮਹਾਵੀਰ ਕੈਂਸਰ ਹਸਪਤਾਲ ਤੇ ਖੋਜ ਕੇਂਦਰ ਵੱਲੋਂ ਆਯੋਜਿਤ 23ਵੇਂ ਕੈਂਸਰ ਸਰਵਾਈਵਰਸ ਡੇ ਵਿਚ ਵੀ ਹਿੱਸਾ ਲੈਣਗੇ। ਅਮਰੀਕਾ ਦੇ ਚੀਨ ਆਧਾਰਿਤ ਇਕ ਪ੍ਰਮੁੱਖ ਤੇਲ ਰਿਫਾਇਨਰੀ ਅਤੇ ਈਰਾਨੀ ਤੇਲ ਦੀ ਢੋਆ ਢੁਆਈ ਵਿਚ ਸ਼ਾਮਲ ਕਰੀਬ 40 ਸ਼ਿਪਿੰਗ ਕੰਪਨੀਆਂ ਤੇ ਟੈਂਕਰਾਂ ਤੇ ਆਰਥਿਕ ਪਾਬੰਦੀਆਂ ਲਾਈਆਂ ਨੇ। ਇਹ ਕਦਮ ਕੱਲ ਰਾਤ ਐਲਾਨਿਆ ਗਿਆ ਤੇ ਇਹ ਇਕ ਵਿਆਪਕ ਚੇਤਾਵਨੀ ਤੋਂ ਬਾਅਦ ਹੋਇਆ ਕਿ ਈਰਾਨ ਨਾਲ ਵਪਾਰ ਕਰਨ ਵਾਲੀਆਂ ਇਕਾਈਆਂ ਨੂੰ ਨਿਸ਼ਾਨਾ ਬਣਾ ਕੇ ਪਾਬੰਦੀਆਂ ਲਾਈਆਂ ਜਾਣਗੀਆਂ। ਨਿਸ਼ਾਨਾ ਬਣਾਈਆਂ ਗਈਆਂ ਇਕਾਈਆਂ ਵਿਚ ਡਾਲੀਅਨ ਵਿਚ ਹੈਂਗਲੀ ਪੈਟਰੋਕੈਮੀਕਲ ਦੀ ਰਿਫਾਇਨਰੀ ਸ਼ਾਮਲ ਏ, ਜੋ ਕਿ ਚੀਨ ਦੀਆਂ ਸਭ ਤੋਂ ਵੱਡੀਆਂ ਸੁਤੰਤਰ ਸਹੂਲਤਾਂ ਵਿਚੋਂ ਇਕ ਏ, ਜਿਸ ਦੀ ਸਮਰੱਥਾ ਪ੍ਰਤੀਦਿਨ ਕਰੀਬ 4 ਲੱਖ ਬੈਰਲ ਏ। ਅਮਰੀਕੀ ਖਜ਼ਾਨਾ ਵਿਭਾਗ ਨੇ ਕਿਹਾ ਕਿ ਰਿਫਾਇਨਰੀ 2023 ਤੋਂ ਈਰਾਨੀ ਕੱਚਾ ਤੇਲ ਪ੍ਰਾਪਤ ਕਰ ਰਹੀ ਏ ਤੇ ਈਰਾਨ ਦੀ ਫੌਜ ਲਈ $37 ਮਿਲੀਅਨ ਪੈਦਾ ਕਰਦੀ ਏ। ਈਰਾਨੀ ਵਿਦੇਸ਼ ਮੰਤਰੀ ਅਬਾਸ ਅਰਾਗਚੀ ਕੱਲ ਦੇਰ ਰਾਤ ਪਾਕਿਸਤਾਨ ਦੇ ਇਸਲਾਮਾਬਾਦ ਪਹੁੰਚੇ, ਜੋ ਕਿ ਪੱਛਮੀ ਏਸ਼ੀਆ ਵਿਚ ਯੁੱਧ ਨੂੰ ਖਤਮ ਕਰਨ ਲਈ ਤਹਿਰਾਨ ਤੇ ਵਾਸ਼ਿੰਗਟਨ ਵਿਚਕਾਰ ਰੁਕੀ ਹੋਈ ਗੱਲਬਾਤ ਨੂੰ ਮੁੜ ਸੁਰਜੀਤ ਕਰਨ ਲਈ ਨਵੇਂ ਕੂਟਨੀਤਿਕ ਯਤਨਾਂ ਦਾ ਸੰਕੇਤ ਦਿੰਦਾ ਹੈ। ਈਰਾਨੀ ਵਫਦ ਵਿਚ ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਬਾਕਾਈ ਸ਼ਾਮਲ ਨੇ। ਸ਼੍ਰੀ ਬਾਕਾਈ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਸਪਸ਼ਟ ਕੀਤਾ ਕਿ ਈਰਾਨ ਅਤੇ ਅਮਰੀਕਾ ਵਿਚਕਾਰ ਕੋਈ ਮੀਟਿੰਗ ਦੀ ਯੋਜਨਾ ਨਹੀਂ ਏ ਤੇ ਨਾਲ ਹੀ ਉਨ੍ਹਾਂ ਕਿਹਾ ਕਿ ਤਹਿਰਾਨ ਦੇ ਵਿਚਾਰ ਤੇ ਚਿੰਤਾਵਾਂ ਪਾਕਿਸਤਾਨ ਰਾਹੀਂ ਵਾਸ਼ਿੰਗਟਨ ਨੂੰ ਦੱਸੀਆਂ ਜਾਣਗੀਆਂ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਸਮੇਤ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿਚ ਲੂ ਚੱਲਣ ਦੀ ਸੰਭਾਵਨਾ ਜਤਾਈ ਏ। ਅਗਲੇ 2 ਦਿਨਾਂ ਤੱਕ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿਚ ਮੌਸਮ ਗਰਮ ਰਹੇਗਾ। ਖੇਡਾਂ ਵਿਚ IPL ਕ੍ਰਿਕਟ ਵਿਚ ਬੀਤੀ ਰਾਤ ਰਾਇਲ ਚੈਲੇਂਜਰਸ ਬੰਗਲੁਰੂ ਨੇ ਬੰਗਲੁਰੂ ਦੇ ਐਮ ਚਿੰਨਾ ਸਵਾਮੀ ਸਟੇਡੀਅਮ ਵਿਖੇ ਗੁਜਰਾਤ ਟਾਈਟਨਸ ਨੂੰ 5 ਵਿਕਟਾਂ ਨਾਲ ਹਰਾਇਆ। ਅੱਜ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਵਿਖੇ ਦਿੱਲੀ ਕੈਪੀਟਲਸ ਦਾ ਮੁਕਾਬਲਾ ਪੰਜਾਬ ਕਿੰਗਸ ਨਾਲ ਦੁਪਹਿਰ ਬਾਅਦ 3:30 ਵਜੇ ਹੋਏਗਾ ਤੇ ਇਕ ਹੋਰ ਮੈਚ ਵਿਚ ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ ਵਿਖੇ ਰਾਜਸਥਾਨ ਰਾਇਲਸ ਦਾ ਮੁਕਾਬਲਾ ਸਨਰਾਈਜ਼ਰਸ ਹੈਦਰਾਬਾਦ ਨਾਲ ਸ਼ਾਮੀ 7:30 ਵਜੇ ਹੋਏਗਾ। ਔਰਤਾਂ ਦੇ 2020 ਕ੍ਰਿਕਟ ਵਿਚ ਅੱਜ ਭਾਰਤ ਤੇ ਦੱਖਣੀ ਅਫਰੀਕਾ ਦਰਮਿਆਨ 5 ਮੈਚਾਂ ਦੀ ਲੜੀ ਦਾ 4ਥਾ ਮੈਚ ਜੋਹਾਨਸਬਰਗ ਦੇ ਵਾਂਡਰ ਸਟੇਡੀਅਮ ਵਿਖੇ ਖੇਡਿਆ ਜਾਏਗਾ। ਇਹ ਮੈਚ ਰਾਤ 9:30 ਵਜੇ ਖੇਡਿਆ ਜਾਏਗਾ। ਆਖਿਰ ਚ ਖਾਸ ਖਬਰ ਇਕ ਵਾਰ ਫੇਰ। ਚੋਣ ਕਮਿਸ਼ਨ ਨੇ ਕਿਹਾ ਕਿ ਪੱਛਮੀ ਬੰਗਾਲ ਤੇ ਤਮਿਲਨਾਡੂ ਵਿਚ ਵੀਰਵਾਰ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਲਈ ਕਿਸੇ ਵੀ ਕੇਂਦਰ ਤੇ ਮੁੜ ਤੋਂ ਮਤਦਾਨ ਦੀ ਸਿਫਾਰਿਸ਼ ਨਹੀਂ ਕੀਤੀ ਗਈ ਏ। ਕੇਂਦਰ ਸਰਕਾਰ ਨੇ ਬੇਮੌਸਮੀ ਮੀਂਹ ਤੋਂ ਪ੍ਰਭਾਵਿਤ ਕਿਸਾਨਾਂ ਦੀ ਸਹਾਇਤਾ ਲਈ ਘੱਟੋ ਘੱਟ ਸਮਰਥਨ ਮੁੱਲ ਤੇ ਕਣਕ ਖਰੀਦ ਦਾ ਟੀਚਾ ਵਧਾਇਆ ਏ। ਭਾਰਤੀ ਰਿਜ਼ਰਵ ਬੈਂਕ ਨੇ ਪੇਟੀਐਮ ਪੇਮੈਂਟਸ ਬੈਂਕ ਲਿਮਿਟਡ ਨੂੰ ਜਾਰੀ ਕੀਤਾ ਗਿਆ ਬੈਂਕਿੰਗ ਲਾਇਸੈਂਸ ਰੱਦ ਕਰ ਦਿੱਤਾ ਹੈ। ਅਮਰੀਕਾ ਵਿਚ ਟਰੰਪ ਪ੍ਰਸ਼ਾਸਨ ਨੇ ਇਕ ਵੱਡੀ ਚੀਨ ਆਧਾਰਿਤ ਤੇਲ ਰਿਫਾਇਨਰੀ ਤੇ ਈਰਾਨੀ ਤੇਲ ਦੀ ਢੋਆ ਢੁਆਈ ਵਿਚ ਸ਼ਾਮਲ ਕਰੀਬ 40 ਸ਼ਿਪਿੰਗ ਕੰਪਨੀਆਂ ਤੇ ਟੈਂਕਰਾਂ ਤੇ ਆਰਥਿਕ ਪਾਬੰਦੀਆਂ ਲਾਈਆਂ ਨੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:00 ਵਜੇ